ਮੰਜੀ ਸਾਹਿਬ ਵਿਖੇ ਜੋ ਹਰੀ ਦੇ ਮੰਦਰ ਵਿੱਚੋਂ ਜੋ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਅੱਜ ਆਵਾਜ਼ਾ ਸਾਨੂੰ ਪ੍ਰਾਪਤ ਹੋਇਆ ਹੈ, ਜੋ ਸੱਚੇ ਪਾਤਸ਼ਾਹ ਜੀ ਨੇ ਅੱਜ ਸਾਨੂੰ ਹੁਕਮ ਕੀਤਾ ਹੈ, ਉਸ ਦੀ ਵਿਚਾਰ ਕਰਨ ਸੁਣਨ ਵਾਸਤੇ ਆਪਾਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਹਾਜ਼ਰ ਹੋਏ ਹਾਂ। ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ, ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਅੱਜ ਦਾ ਇਹ ਪਾਵਨ ਸ਼੍ਰੀ ਮੁੱਖ ਵਾਕ, ਜਿਸਦਾ ਮੂਲ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਪਾਸੋਂ ਸਰਵਣ ਕੀਤਾ ਹੈ, ਜੈਤ ਸਰੀ ਰਾਗ ਅੰਦਰ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਹਿਤ, ਗੁਰੂ ਅਰਜਨ ਦੇ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 700 ਅੰਗ ਤੇ ਸੁਸ਼ੋਭਿਤ ਹੈ। ਘਰ ਤੀਜੇ ਵਿੱਚ ਗਾਉਣ ਦੀ ਸਤਿਗੁਰੂ ਜੀ ਨੇ ਹਦਾਇਤ ਕੀਤੀ ਹੈ। ਸ਼ਬਦ ਦਾ ਜੋ ਕਾਵਿ ਸਰੂਪ, ਉਹ ਦੋ ਪਦੇ ਹਨ, ਔਰ ਸਭ ਤੋਂ ਪਹਿਲਾਂ ਸਤਿਗੁਰਾਂ ਨੇ ਪਰਮੇਸ਼ਰ ਦਾ ਮੰਗਲ ਦਰਜ ਕੀਤਾ ਹੈ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜਾਤ ਸਰੀ ਮਹੱਲਾ ਪੰਜਵਾ, ਘਰ ਤੀਜਾ ਦੋ ਪਦੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹ ਸਿੱਖੀ ਦਾ ਮੂਲ ਸੂਤਰ ਹੈ। ਜਿਵੇਂ ਕੋਈ ਮਸ਼ੀਨਰੀ ਕੋਈ ਅਸੀਂ ਗੱਡੀ ਸਟਾਰਟ ਕਰਨੀ ਹੁੰਦੀ ਹੈ, ਉਹਦੇ ਲਈ ਸਭ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਉਹਦੀ ਟਿਊਨਿੰਗ ਠੀਕ ਹੋਵੇ। ਤੁਸੀਂ ਵੇਖਿਆ ਹੋਣਾ ਗੁਰੂ ਕੇ ਕੀਰਤਨੀਏ ਪਹਿਲਾਂ ਗੁਰਬਾਣੀ ਦਾ ਗਾਇਨ ਕਰਨ ਤੋਂ ਆਪਣੇ ਜਿਹੜੇ ਸਾਜ ਨੇ ਉਹਨਾਂ ਨੂੰ ਸੁਰ ਕਰਦੇ ਨੇ। ਇਸੇ ਤਰ੍ਹਾਂ ਹਰ ਕਿਰਤ ਨਾਲ ਸੰਬੰਧਿਤ, ਕੰਮ ਨਾਲ ਸੰਬੰਧਿਤ ਸਾਰਿਆਂ ਦਾ ਕੋਈ ਨਾ ਕੋਈ ਤਰੀਕਾ ਹੈ। ਤੁਸੀਂ ਖੇਡਾਂ ਵਿੱਚ ਵੀ ਵੇਖਿਆ ਹੋਏਗਾ, ਪਹਿਲਾਂ ਲੋਕ ਵਾਰਮ ਅਪ ਹੁੰਦੇ ਨੇ, ਫਿਰ ਦੌੜਦੇ ਨੇ, ਫਿਰ ਉਹ ਆਪਣੀ ਖੇਡ ਖੇਡਦੇ ਨੇ। ਅਸਲ ਵਿੱਚ ਅਸੀਂ ਬਹੁਤ ਦੂਰ ਚਲੇ ਗਏ, ਪਰ ਗੱਲ ਸਿਰਫ ਇੰਨੀ ਹੈ ਕਿ ਅਸੀਂ ਖਲੋਤੇ ਉੱਥੇ ਹੀ ਹਾਂ। ਸਰੀਰ ਕਰਕੇ ਦੂਰ ਚਲੇ ਗਏ, ਗੱਲਾਂ ਕਰਕੇ ਹੋਰ ਦੂਰ ਚਲੇ ਗਏ। ਕਈ ਤਾਂ ਮੇਰੇ ਵਰਗੇ ਇੱਦਾਂ ਦੇ ਵੀ ਨੇ, ਗੱਲਾਂ ਨਾਲ ਤਾਰੇ ਵੀ ਤੋੜ ਲਿਆਉਂਦੇ ਨੇ, ਵਾਸਤਵ ਦੇ ਵਿੱਚ ਉਹ ਪਿੰਡੀਆਂ ਤੋੜਨ ਜੋਗੇ ਵੀ ਨਹੀਂ ਹੈਗੇ। ਰੱਬ ਇੱਕ ਸੀ, ਸਾਡੀ ਮੂਲੋਂ ਖੁੰਝੀ ਗੱਲ ਹੈ ਕਿ ਮੁਸਲਮਾਨਾਂ ਦਾ ਅੱਲਾ ਹੈ, ਹਿੰਦੂਆਂ ਦਾ ਰਾਮ ਹੈ, ਈਸਾਈਆਂ ਦਾ ਗੋਡ ਹੈ, ਸਾਡਾ ਵਾਹਿਗੁਰੂ ਹੈ, ਇਹ ਅਸੰਖ ਨਾਮ ਨੇ, ਇਹ ਅਸੰਖ ਪਰਮਾਤਮਾ ਦੀ ਗੱਲ ਨਹੀਂ ਹੈ। ਉਹਦੇ ਨਾਂ ਅਸੰਖ ਹੋ ਸਕਦੇ ਨੇ, ਚਾਰ ਪੰਜ ਗਿਣਦੇ ਹਾਂ ਆਪਾਂ ਤਾਂ, ਪਰ ਜਦੋਂ ਬਾਣੀ ਪੜ੍ਹੀਏ ਫਿਰ ਪਤਾ ਲੱਗਦਾ ਕਿ ਅਸੰਖ ਨਾਮ ਅਸੰਖ ਥਾਮ, ਉਹਦੀਆਂ ਥਾਵਾਂ ਵੀ ਅਸੰਖ ਨੇ। ਅਸੀਂ ਥਾਵਾਂ ਵੀ ਥੋੜ੍ਹੀਆਂ ਜਿਹੀਆਂ ਮੰਨ ਲਈਆਂ। ਅਸੀਂ ਦਰਬਾਰ ਸਾਹਿਬ ਨੂੰ ਮੰਨਦੇ ਹਾਂ, ਮੁਸਲਮਾਨ ਮੱਕੇ ਨੂੰ ਮੰਨਦੇ ਨੇ, ਹਿੰਦੂ ਜਗਨਨਾਥ ਪੁਰੀ ਨੂੰ ਮੰਨਦੇ ਨੇ, ਕ੍ਰਿਸਚਨ ਰੋਮ ਨੂੰ ਮੰਨਦੇ ਨੇ, ਪਰ ਉਹਦੀਆਂ ਤੇ ਅਸੰਖ ਥਾਵਾਂ ਨੇ। ਇਹਨਾਂ ਧਾਰਮਿਕ ਖਾਸ ਕਰਕੇ ਜਿਹੜੇ ਗੁਰੂ ਅਸਥਾਨ ਨੇ, ਇਹ ਬੜੇ ਮਹਿਮਾਮਈ ਨੇ। ਅਗਰ ਇਹਨਾਂ ਦੀ ਅਸਲ ਸਾਨੂੰ ਵਡਿਆਈ ਸਮਝ ਆ ਜਾਏ, ਜਿਵੇਂ ਧੰਨ ਗੁਰੂ ਰਾਮਦਾਸ ਮਹਾਰਾਜ ਦਾ ਘਰ ਹੈ, ਇੱਥੇ ਚਾਰ ਦਰਵਾਜ਼ੇ ਨੇ, ਚਾਰਾਂ ਦਿਸ਼ਾਵਾਂ ਵਾਸਤੇ ਨੇ, ਚਾਰਾਂ ਵਰਣਾਂ ਵਾਸਤੇ ਨੇ। ਫਿਰ ਇੱਥੇ ਅੰਮ੍ਰਿਤ ਸਰੋਵਰ ਹੈ। ਹੁਣ ਸਰੋਵਰ ਬਣਾਇਆ ਹੀ ਇਸ ਕਰਕੇ ਸੀ, ਅਸੀਂ ਹੁਣ ਉਹਦੀ ਇੱਕ ਵਡਿਆਈ ਕਰਦੇ ਹਾਂ ਵੀ ਇੱਥੇ ਰੋਗ ਮਿਟਦੇ ਨੇ, ਪਰ ਕੀ ਜਿਹੜਾ ਜਾਤ ਪਾਤ ਦਾ ਕੋਡ ਹੈ ਇਹ ਰੋਗ ਨਹੀਂ ਹੈ, ਇਹ ਤਾਂ ਬਹੁਤ ਵੱਡਾ ਰੋਗ ਹੈ। ਅਸੀਂ ਸਿਰਫ ਕੁਛ ਬਿਮਾਰੀਆਂ ਦੀ ਗੱਲ ਕਰਦੇ ਹਾਂ ਜਿਹੜੇ ਸਰੀਰਕ ਰੋਗ ਨੇ, ਇਹ ਕਿੱਡਾ ਵੱਡਾ ਮਾਨਸਿਕ ਰੋਗ ਹੈ। ਉਹ ਵਰਨ ਵੰਡ ਵਾਂਗੂ ਸਾਡਾ ਤਾਂ ਉਸ ਤੋਂ ਵੀ ਬੁਰਾ ਹਾਲ ਹੈ। ਇੱਥੋਂ ਤੱਕ ਕਿ ਅਸੀਂ ਇਲਾਕਿਆਂ 'ਚ ਵੀ ਵੰਡੇ ਹੋਏ ਹਾਂ, ਜਾਤਾਂ ਅਤੇ ਗੋਤਰਾਂ 'ਚ ਵੀ ਵੰਡੇ ਹੋਏ ਹਾਂ। ਇਸ਼ਨਾਨ ਹਿੰਦੁਸਤਾਨ ਦੀ ਸੰਸਕ੍ਰਿਤੀ ਵਿੱਚ, ਧਰਮ ਦੀ ਆਸਥਾ ਵਿੱਚ ਬਹੁਤ ਪੁਰਾਣਾ ਹੈ। ਇਸ਼ਨਾਨ ਕਰਨਾ, ਦਾਨ ਕਰਨਾ, ਹੁਣ ਗੁਰੂ ਨੇ ਦਾਨ ਨੂੰ ਤੁਹਾਡੀ ਸ਼ਰਧਾ 'ਤੇ ਨਹੀਂ ਛੱਡਿਆ, ਉਹਨੂੰ ਦਸਵੰਧ ਦੇ ਵਿੱਚ ਗੁਰੂ ਜੀ ਨੇ ਪਾਬੰਦ ਕਰ ਦਿੱਤਾ ਕਿ ਇਹ ਤੇਰੀ ਸ਼ਰਧਾ ਨਹੀਂ ਹੈ ਕਿ ਤੂੰ 2 ਰੁਪਈਏ ਮੱਥਾ ਟੇਕੇਗਾ ਕਿ 50 ਟੇਕੇਗਾ। ਇਸੇ ਤਰ੍ਹਾਂ ਇਸ਼ਨਾਨ ਸੀ ਕਿ ਤੂੰ ਵਗਦੇ ਪਾਣੀ ਵਿੱਚ ਨਹਾਵੇਂਗਾ ਤੇ ਇਹ ਵੀ ਧਿਆਨ ਰੱਖੇਗਾ ਕਿ ਕੋਈ ਨੀਵੀਂ ਜਾਤੀ ਵਾਲਾ ਤੇਰੇ ਤੋਂ ਪਹਿਲਾਂ ਨਹਾ ਕੇ ਤੇ ਨਹੀਂ ਗਿਆ। ਜਿਹੜੇ ਵੱਡੇ ਵੱਡੇ ਕੁੰਭ ਮੇਲੇ ਲੱਗਦੇ ਨੇ, ਸ਼ਾਹੀ ਇਸ਼ਨਾਨ ਹੁੰਦੇ ਨੇ, ਉੱਥੇ ਇਸ ਗੱਲ ਦਾ ਧਿਆਨ ਰੱਖਿਆ ਜਾਂਦਾ ਹੈ। ਜਿਹੜੇ ਵੱਡੇ ਵੱਡੇ ਸਨਾਤਨ ਮਤ ਦੇ ਅਖਾੜੇ ਨੇ, ਉਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਮੌਜੂਦ ਨੇ, ਪਹਿਲਾਂ ਕਿਹੜਾ ਅਖਾੜਾ ਇਸ਼ਨਾਨ ਕਰੇਗਾ, ਉਹਨਾਂ ਦੇ ਘਾਟ ਵੱਖਰੇ ਵੱਖਰੇ ਨੇ। ਅਸੀਂ ਵੀ ਉੱਥੇ ਖਲੋ ਕੇ ਆ ਕੇ, ਸਾਨੂੰ ਗੁਰੂ ਨੇ ਬਿਆਸ ਦੇ ਕੰਢੇ ਤੇ ਬੌਲੀ ਬਣਾ ਕੇ ਦਿੱਤੀ ਸੀ। ਹੁਣ ਕੋਈ ਕਹੇ ਕਿ ਉੱਥੇ ਪਾਣੀ ਦੀ ਘਾਟ ਸੀ, ਪਾਣੀ ਦੀ ਕੋਈ ਘਾਟ ਨਹੀਂ ਸੀ ਬਿਆਸ ਦੇ ਕੰਢੇ ਤੇ। ਗੱਲ ਸਿਰਫ ਇੰਨੀ ਸੀ ਕਿ ਜੇ ਇਸ਼ਨਾਨ ਕਰਕੇ ਵੀ ਵਿਤਕਰੇ ਕਾਇਮ ਨੇ, ਹੁਣ ਜਿਸ ਘਰ ਦਾ ਸਿਧਾਂਤ ਇਹ ਹੋਵੇ ਕਿ ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ, ਗੁਰੂ ਨੇ ਸਾਨੂੰ ਵੱਡੇ ਰੋਗ ਤੋਂ ਬਚਾਇਆ ਸੀ, ਉਹ ਰੋਗ ਜਿਹੜਾ ਹੈ ਉਹ ਸਾਡੇ ਵਿੱਚ ਉਲਟਾ ਵੱਧ ਰਿਹਾ। ਅਸੀਂ ਮਾਝੇ ਦੁਆਬੇ ਮਾਲਵੇ ਕਰਕੇ ਵੀ ਵੰਡੇ ਹੋਏ ਹਾਂ, ਜਾਤਰਾਂ ਗੋਤਰਾਂ ਦੀ ਗੱਲ ਤਾਂ ਬਹੁਤ ਅੱਗੇ ਹੈ। ਹੁਣ ਗੁਰੂ ਨੇ ਸਾਨੂੰ ਇਹ ਕਿਹਾ ਸੀ ਵੀ ਰੱਬ ਇੱਕ ਹੈ ਤੇ ਏਕ ਪਿਤਾ ਏਕ ਸਕੇ ਹਮ ਬਾਰਕ। ਜਿਹੜੀ ਗੱਲ ਕਿਸਾਨੀ ਮੋਰਚੇ ਚੋਂ ਤੁਹਾਨੂੰ ਸਭ ਤੋਂ ਵੱਡੀ ਮਿਲੀ ਹੈ ਉਹ ਇਹ ਹੈ, ਹਰਿਆਣੇ ਵਾਲੇ, ਯੂਪੀ ਵਾਲੇ, ਦੂਜੀਆਂ ਸਟੇਟਾਂ ਵਾਲੇ ਕਹਿੰਦੇ ਨੇ ਵੀ ਸਾਨੂੰ ਤਾਂ ਹੁਣ ਪਤਾ ਲੱਗਿਆ ਕਿ ਅਸੀਂ ਤਾਂ ਸਾਰੇ ਭਰਾ ਹਾਂ। ਕਿਉਂਕਿ ਬੜੇ ਚਿਰ ਤੋਂ ਇੱਕ ਨਫ਼ਰਤ ਫੈਲਾਈ ਜਾਂਦੀ ਸੀ ਸਾਡੇ ਪ੍ਰਤੀ, ਖਾਸ ਕਰਕੇ 1984 ਦੀਆਂ ਦਿੱਲੀ ਦੇ ਵਿੱਚ ਜਿਹੜੀਆਂ ਖੇਡਾਂ ਹੋਈਆਂ ਉਦੋਂ ਤਾਂ ਅਸੀਂ ਵੇਖਿਆ ਸਾਨੂੰ ਕਿਸੇ ਨੇ ਹਰਿਆਣਾ ਨਹੀਂ ਸੀ ਟੱਪਣ ਦਿੱਤਾ। ਪਰ ਜਦੋਂ ਅਸੀਂ ਹੁਣ ਇਕੱਠੇ ਹੋ ਕੇ ਰਹੇ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਨਹੀਂ, ਸਿੱਖ ਤਾਂ ਉਹੋ ਜਿਹੇ ਹੀ ਨੇ ਜਿਹੋ ਜਿਹੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਜੇ ਸਨ। ਕਿੱਡਾ ਵੱਡਾ ਭਾਈਚਾਰਾ ਤੁਸੀਂ ਪ੍ਰਾਪਤ ਕੀਤਾ, ਜੰਗ ਵੱਖਰੀ ਜਿੱਤੀ ਹੈ ਔਰ ਉਹਦੇ ਵਿੱਚੋਂ ਹੋਰ ਬਹੁਤ ਪ੍ਰਾਪਤੀਆਂ ਤੁਹਾਨੂੰ ਹੋਈਆਂ ਨੇ। ਔਰ ਇਹ ਗੱਲ ਸਾਨੂੰ ਸਮਝਣ ਦੀ ਲੋੜ ਹੈ। ਮੈਂ ਫਿਰ ਬੇਨਤੀ ਕਰਾਂ, ਮੂਲ ਮੰਤਰ ਦਾ ਇਹ ਛੋਟਾ ਸਰੂਪ ਹੈ, ਆਕਾਰ ਹੈ, ਪਰ ਇਹ ਸਿੱਖੀ ਦਾ ਮੂਲ ਸੂਤਰ ਹੈ। ਹੁਣ ਅਸੀਂ ਮੂਲੋਂ ਹੀ ਖੁੰਝੇ ਹੋਏ ਹਾਂ, ਨਾ ਤੇ ਰੱਬ ਨੂੰ ਇੱਕ ਮੰਨਦੇ ਹਾਂ। ਇਹ ਗੱਲਾਂ ਸਾਡੇ ਤੇ ਲਾਗੂ ਕੀਤੀਆਂ ਗਈਆਂ, ਸਾਡੇ ਪ੍ਰਤੀ ਮਜ਼ਾਕ ਬਣਾ ਦਿੱਤੇ ਗਏ ਕਿ ਇੱਕ ਬੱਚਾ ਕਿਸੇ ਗੰਦੇ ਪਾਣੀ ਦੇ ਵਿੱਚੋਂ ਕੋਈ ਚੀਜ਼ ਲੱਭ ਰਿਹਾ ਹੈ, ਪਰ ਜਿਸ ਧਰਮ ਦਾ ਉਹ ਬੱਚਾ ਹੈ ਉਹ ਆਪਣੇ ਧਰਮ ਇਸ਼ਟ ਦਾ ਨਾਂ ਨਹੀਂ ਲੈ ਰਿਹਾ, ਉਹ ਦੂਜੇ ਦੇ ਧਰਮ ਇਸ਼ਟ ਦਾ ਨਾਂ ਲੈ ਰਿਹਾ। ਤੇ ਕਿਸੇ ਨੇ ਕਿਹਾ ਵੀ ਕਾਕਾ ਤੂੰ ਬੱਚਾ ਤੇ ਉਹਨਾਂ ਦਾ ਲੱਗਦਾ ਤੇ ਨਾ ਤੂੰ ਉਹਨਾਂ ਦੇ ਪੈਗੰਬਰ ਦਾ ਲੈ ਰਿਹਾ। ਤੇ ਕਹਿੰਦਾ ਜੀ ਹੋਰ ਦੱਸੋ ਵੀ ਇਹ ਨਿੱਕੀ ਜਿਹੀ ਚੀਜ਼ ਪਿੱਛੇ, ਕਹਿੰਦਾ ਮੈਂ ਆਪਣਾ ਭਗਵਾਨ ਇਹਦੇ ਚ ਵਾੜ ਦਿਆਂ, ਆਪੇ ਦੂਜੇ ਦਾ ਭਗਵਾਨ ਜਾਏਗਾ ਕੱਢ ਲਿਆਏਗਾ। ਆਪਾਂ ਫਿਰ ਵਾਪਸ ਆ ਜਾਈਏ, ਸਿਰਫ ਤੁਹਾਡੇ ਘਰ ਵਿੱਚ ਹੀ ਕੀਰਤਨ ਹੁੰਦਾ, ਤੁਹਾਡੇ ਘਰੋਂ ਆਵਾਜ਼ ਆਉਂਦੀ ਹੈ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੇ ਗੁਸਈਆਂ, ਕੋਈ ਅਲਾਏ, ਕੀ ਫਰਕ ਪੈਂਦਾ। ਇਹ ਸਾਰੇ ਕੀਰਤਮ ਨਾਮ ਨੇ। ਕਿਰਤਮ ਨਾਮ ਕਥੈ ਤੇਰੇ ਜਿਹਬਾ, ਸਤ ਨਾਮ ਤੇਰਾ ਪਰਾਪੂਰਬਲਾ। ਰੱਬ ਇੱਕ ਹੈ। ਹੁਣ ਪਹਿਲਾਂ ਤਾਂ ਅਸੀਂ ਇੱਥੇ ਪਹੁੰਚੀਏ, ਫਿਰ ਅਗਲੀ ਗੱਲ ਕਿ ਰੱਬ ਇੱਕ ਥਾਂ ਤੇ ਨਹੀਂ ਹੈ। ਫਿਰ ਸਮਝ ਆਏਗੀ ਕਿ ਗੁਰੂ ਰਾਮਦਾਸ ਦੇ ਘਰ ਆਓਗੇ ਤੇ ਤੁਹਾਨੂੰ ਕੀ ਮਿਲੇਗਾ। ਅਸੀਂ ਥੋੜੀਆਂ ਜਿਹੀਆਂ ਚੀਜ਼ਾਂ ਤੇ ਲਿਆ ਕੇ ਗੁਰੂ ਰਾਮਦਾਸ ਮਹਾਰਾਜ ਦੀ ਵਡਿਆਈ ਨੂੰ ਰੋਕ ਦਿੱਤਾ। ਇਸ਼ਨਾਨ ਕਰੋਗੇ ਤੇ ਸਰੀਰਕ ਰੋਗ ਮਿਟ ਜਾਏਗਾ, ਮੱਥਾ ਟੇਕੋਗੇ ਤੇ ਦੁਨਿਆਵੀ ਤੁਹਾਡੀ ਭੁੱਖ ਪੂਰੀ ਹੋ ਜਾਏਗੀ। ਪਰ ਇੱਥੇ ਤਾਂ ਕੋਈ ਐਸੀ ਚੀਜ਼ ਹੈ ਨਹੀਂ ਸੀ ਜਿਹੜੀ ਤੁਹਾਨੂੰ ਨਹੀਂ ਸੀ ਮਿਲ ਸਕਦੀ। ਹੁਣ ਜਿੰਨੇ ਧਰਮ ਸਥਾਨ ਨੇ ਸਾਡੇ, ਮੈਂ ਤਾਂ ਹਮੇਸ਼ਾ ਬੇਨਤੀ ਕਰਦਾ ਵੀ ਕੇਸਗੜ੍ਹ ਸਾਹਿਬ ਸਾਰੀ ਉਮਰ ਜਾਓ, ਪਰ ਜੇ ਕੇਸਾਂ ਦੀ ਮਹਾਨਤਾ ਨਾ ਦ੍ਰਿੜ ਕੀਤੀ ਤੇ ਕੀ ਲਾਭ ਹੋਏਗਾ। ਜੇ ਹਰ ਹੋਲੇ ਮਹੱਲੇ ਤੇ ਵੀ ਗਏ ਤੇ ਆਉਂਦੇ ਜਾਂਦੇ ਕੇਸ ਵੀ ਕਟਾਏ। ਤੁਸੀਂ ਹਜ਼ੂਰ ਸਾਹਿਬ ਇੱਕ ਵਾਰੀ ਜਾਓ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਜੀਵਨ ਵਿੱਚ ਪੱਕਾ ਕਰ ਲਓ, ਇੱਕ ਯਾਤਰਾ ਹੀ ਬਹੁਤ ਹੈ। ਪਰ ਹੁਣ ਤੇ ਹਾਲਾਤ ਇਹ ਨੇ ਵੀ ਅਸੀਂ ਜਾਂਦੇ ਹੀ ਦੇਹ ਧਾਰੀ ਗੁਰੂਆਂ ਨਾਲ ਰਾਜ ਵੀ ਮੱਥੇ ਟੇਕਦੇ ਜਾਂਦੇ, ਰੋਜ਼ ਹੀ ਸਵੇਰੇ ਉੱਠ ਕੇ ਜਿਹੜਾ ਬਾਬਾ ਲੈ ਕੇ ਜਾਂਦਾ ਸੀ ਉਹਨੂੰ ਮੱਥਾ ਟੇਕੀ ਜਾਂਦੇ। ਚੱਲੇ ਤੁਸੀਂ ਉੱਥੇ ਹੋ ਜਿੱਥੇ ਗੁਰੂ ਕਲਗੀਧਰ ਪਿਤਾ ਨੇ ਹੁਕਮ ਕੀਤਾ ਸੀ ਕਿ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਫਤਿਹ ਸਭ ਨੂੰ ਬੁਲਾਓ, ਸਤਿਕਾਰ ਸਭ ਦਾ ਕਰੋ। ਪਰ ਦਰ ਦਰ ਪੈ ਝੁਕ ਜਾਏ ਉਸੇ ਸਰ ਨਹੀਂ ਕਹਤੇ। ਤੇ ਜੇ ਹਰ ਥਾਂ ਤੇ ਤੁਸੀਂ ਮੱਥਾ ਮਾਰੀ ਜਾਣਾ ਹੈ ਤਾਂ ਫਿਰ ਉਹ ਕਿਹੜਾ ਸਿਰ ਹੈ ਜਿਹੜਾ ਗੁਰੂ ਪਿਤਾ ਮਹਾਰਾਜ ਦੇ ਚਰਨਾਂ ਵਿੱਚ ਤੁਸੀਂ ਭੇਟ ਕਰਨਾ ਹੈ? ਰੱਬ ਸਾਰੀਆਂ ਥਾਵਾਂ ਤੇ ਹੈ। ਇਹਦਾ ਅਰਥ ਇਹ ਹੈ ਵੀ ਕੋਈ ਥਾਂ ਐਸੀ ਨਹੀਂ। ਕਬੀਰ ਧਰਤੀ ਸਾਧਕੀ, ਧਰਤੀ ਥਾਪ ਰੱਖੀ ਧਰਮਸ਼ਾਲ। ਪਰ ਸੱਚ ਇਹ ਹੈ ਵੀ ਤਸਕਰ ਬੈਠੇ ਗਾਹੇ, ਚੋਰਾਂ ਨੇ ਕਬਜ਼ਾ ਕਰ ਲਿਆ, ਵੱਡੇ ਵੱਡੇ ਮਹਿਲ ਉਸਾਰ ਲਏ ਉਹਨਾਂ ਨੇ ਆਪਣੇ। ਮੈਂ ਕਿਸੇ ਵਪਾਰੀ ਬੰਦੇ ਦੀ, ਕਿਸੇ ਦੁਨਿਆਵੀ ਬੰਦੇ ਦੀ ਬਿਲਡਿੰਗ ਦੀ ਗੱਲ ਨਹੀਂ ਕਰ ਰਿਹਾ। ਇੱਥੇ ਰੱਬ ਦੇ ਨਾਂ ਤੇ ਜਿਹੜੇ ਹਲਵਾ ਮਾਂਡਾ ਛਕ ਰਹੇ ਨੇ, ਮੈਂ ਉਹਨਾਂ ਦੀ ਗੱਲ ਕਰ ਰਿਹਾ। ਵੱਡੇ ਵੱਡੇ ਸਥਾਨ ਬਣਾ ਲਏ ਉਹਨਾਂ ਨੇ ਜਿੱਥੇ ਰੱਬ ਮੁੜ ਕੇ ਲੱਭਦਾ ਹੀ ਨਹੀਂ ਹੈ। ਰੱਬ ਇੱਕ ਥਾਂ ਤੇ ਨਹੀਂ ਹੈ ਪਰ ਮਿਲੇਗਾ ਗੁਰੂ ਦੀ ਕਿਰਪਾ ਨਾਲ। ਕਿਸੇ ਦੇ ਆਸ਼ੀਰਵਾਦ ਦੀ ਤੁਹਾਨੂੰ ਲੋੜ ਨਹੀਂ ਹੈ। ਅਸੀਂ ਦੁਨਿਆਵੀ ਤੌਰ ਤੇ ਹੀ, ਔਰ ਸਾਡੇ ਚ ਹੈਗਾ, ਸਿਰ ਤੇ ਹੱਥ ਰੱਖ ਜੋ ਜੀ, ਮੇਰੀ ਪਿੱਠ ਤੇ ਹੱਥ ਫੇਰ ਦਿਓ ਜੀ, ਪੁੱਛੋ ਸਹੀ ਇਹਦੇ ਹੱਥਾਂ ਦੇ ਪੱਲੇ ਹੈ ਕੁਛ? ਜਿਹਦੇ ਤੋਂ ਹੱਥ ਰਖਾ ਰਹੇ ਹੋ ਉਹਦੇ ਆਪਣੇ ਹੱਥਾਂ ਵਿੱਚ ਕੀ ਹੈ? ਸ਼ਬਦ ਤੁਸੀਂ ਪੜ੍ਹਦੇ ਹੋ, ਸਮਰੱਥ ਗੁਰੂ ਸਿਰ ਹੱਥ ਧਰਿਓ। ਹੁਣ ਤੁਸੀਂ ਜਿਹਨਾਂ ਨੂੰ ਕਹਿੰਦੇ ਹੋ ਉਹਨਾਂ ਦੇ ਪ੍ਰਤੀ ਕੀ ਤੁਹਾਡਾ ਨਜ਼ਰੀਆ ਕੀ ਹੈ? ਸਾਨੂੰ ਗੁਰੂ ਦਾ ਹੱਥ ਚਾਹੀਦਾ ਹੈ। ਸਮਰੱਥ ਗੁਰੂ ਸਾਡੇ ਸਿਰ ਤੇ ਹੱਥ ਰੱਖੇ। ਗੁਰ ਕਿਰਪਾ ਜਿਹ ਨਰ ਕਉ ਕੀਨੀ, ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ। ਗੁਰੂ ਕਿਰਪਾ ਕਰੇਗਾ, ਤੁਹਾਨੂੰ ਜੁਗਤੀ ਦੇਵੇਗਾ। ਤੁਸੀਂ ਗੁਰੂ ਨਾਨਕ ਸਾਹਿਬ ਪਿਤਾ ਮਹਾਰਾਜ ਨੂੰ ਕੁਝ ਵੰਡਦਿਆਂ ਵੇਖਿਆ। ਅੱਜ ਹਰ ਬੰਦਾ ਕੋਈ ਮਿਸ਼ਰੀ ਵੰਡੀ ਜਾਂਦਾ, ਕੋਈ ਲਾਚੀਆਂ ਵੰਡੀ ਜਾਂਦਾ, ਕੋਈ ਪਤਾਸੇ ਵੰਡੀ ਜਾਂਦਾ, ਕੋਈ ਫੁੱਲੀਆਂ ਵੰਡੀ ਜਾਂਦਾ, ਕੋਈ ਕੁਛ ਵੰਡੀ ਜਾਂਦਾ। ਪੰਥਕ ਤੌਰ ਤੇ, ਮਰਿਆਦਾ ਦੇ ਤੌਰ ਤੇ ਗੁਰੂ ਨਾਨਕ ਸਾਹਿਬ ਦੇ ਘਰ ਵਿੱਚ ਕੜਾ ਪ੍ਰਸ਼ਾਦ ਦੀ ਦੇਗ ਹੈ, ਔਰ ਦੇਗ ਵਰਤਾਉਂਦਾ ਤੁਸੀਂ ਕਿਸੇ ਨੂੰ ਨਹੀਂ ਵੇਖਿਆ ਹੋਣਾ। ਉਹ ਆਪਣੇ ਆਪਣੇ ਢੰਗ ਨਾਲ ਚੀਜ਼ਾਂ ਵੰਡਦੇ ਨੇ ਸਾਰੇ। ਗੁਰੂ ਸਾਹਿਬ ਜਿਨ੍ਹਾਂ ਨੇ ਨੌ ਖੰਡ ਪ੍ਰਿਥਵੀ ਦਾ, ਚਾਰ ਚੱਕਾਂ ਦਾ ਉਧਾਰ ਕੀਤਾ ਹੈ, ਤੁਸੀਂ ਦੱਸੋਗੇ ਵੀ ਉਹ ਕਿਹੜਾ ਪ੍ਰਸ਼ਾਦ ਵੰਡਦੇ ਹੁੰਦੇ ਸੀ? ਉਹ ਕੀ ਦਿੰਦੇ ਸੀ ਕਿਸੇ ਨੂੰ? ਉਹ ਤੇ ਕੋਈ ਗੱਲ ਕਹਿੰਦੇ ਸੀ, ਮਰਦਾਨਿਆ ਬਾਣੀ ਆਈ ਹੈ, ਰਬਾਬ ਛੇੜ, ਕਾਈ ਸਿਫਤ ਨਿਰੰਕਾਰ ਦੀ ਕਰੀਏ। ਅੱਜ ਦੇ ਸ਼ਬਦ ਵਿੱਚ ਵੀ ਇਹ ਗੱਲ ਦ੍ਰਿੜ ਹੋਏਗੀ, ਔਰ ਇਹ ਗੱਲ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਸਮਝਾਈ ਹੈ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਅਗਰ ਕੋਈ ਰੱਬ ਦਾ ਬਖਸ਼ਿਆ ਕੋਈ ਤੁਹਾਨੂੰ ਮਿਲਿਆ ਤੇ ਤੁਹਾਨੂੰ ਸਿਰਫ ਨਾਮ ਜਪਾਏਗਾ, ਕੋਈ ਦਏਗਾ ਕੁਛ ਨਹੀਂ। ਉਹ ਕਹੇਗਾ ਮੇਰੇ ਕੋਲ ਕੀ ਹੈ? ਕੁਝ ਵੀ ਨਹੀਂ, ਕਿਉਂਕਿ ਦੱਦਾ ਦਾਤਾ ਇੱਕ ਹੈ, ਔਰ ਉਹ ਦੇਣ ਵਾਲਾ ਜਿਹੜਾ ਹੈ ਉਹਦੀਆਂ ਦਾਤਾਂ ਦਾ ਤਾਂ ਕੋਈ ਪਾਰਾਵਾਰ ਨਹੀਂ ਹੈ, ਕੋਈ ਅੰਦਾਜ਼ਾ ਹੀ ਨਹੀਂ ਹੈ, ਉਹਦੀ ਕੋਈ ਕੀਮਤ ਹੀ ਨਹੀਂ ਹੈ। ਤੁਹਾਨੂੰ ਅੱਖਾਂ ਮਿਲੀਆਂ ਦੀ ਕੀਮਤ ਹੈ ਕੋਈ? ਉਦੋਂ ਬਾਅਦ ਤੁਸੀਂ ਕਿੰਨੇ ਵਾਰੀ ਅੱਖਾਂ ਦੇ ਇਲਾਜ ਕਰਾਏ ਤੇ ਤੁਹਾਨੂੰ ਪਤਾ ਲੱਗਾ ਕਿੰਨਾ ਮੁੱਲ ਦੇਣਾ ਪਿਆ, ਪਰ ਉਹੋ ਜਿਹੀਆਂ ਫਿਰ ਨਹੀਂ ਬਣੀਆਂ। ਦਾਤਾ ਉਹ ਹੈ, ਕੋਈ ਵਿਅਕਤੀ ਦਾਤਾ ਨਹੀਂ ਹੋ ਸਕਦਾ। ਹਾਂ, ਦਾਤੇ ਦੇ ਸਿਮਰਨ ਦੇ ਨਾਲ ਤੁਹਾਨੂੰ ਕੋਈ ਪ੍ਰੇਰਣਾ ਕਰ ਸਕਦਾ, ਕੋਈ ਆਪਣੇ ਨਾਲ ਬਿਠਾ ਕੇ ਤੁਹਾਨੂੰ ਤੁਹਾਡੀ ਮਦਦ ਕਰ ਸਕਦਾ। ਤੋ ਸੱਚੇ ਪਾਤਸ਼ਾਹ ਨੇ ਸਭ ਤੋਂ ਪਹਿਲਾਂ ਇਹ ਬਾਰ ਬਾਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਦੋਂ ਤੁਸੀਂ ਪਾਠ ਦੀਦਾਰ ਕਰੋਗੇ ਤੇ ਇਸ ਤਰ੍ਹਾਂ ਮੂਲ ਮੰਤਰ ਦੇ ਵੱਖਰੇ ਵੱਖਰੇ ਜਿਹੜੇ ਸਰੂਪ ਨੇ ਉਹ ਤੁਹਾਨੂੰ ਸਭ ਪ੍ਰਾਪਤ ਹੋਣਗੇ। ਇਹਦਾ ਅਰਥ ਹੀ ਹੈ ਕਿ ਭਾਈ ਸ਼ਬਦ ਸੁਣਨ ਤੋਂ ਪਹਿਲਾਂ ਆਪਣੀ ਟਿਊਨਿੰਗ ਤਾਂ ਕਰੋ, ਪਹਿਲਾਂ ਵਾਪਸ ਤੇ ਆਓ। ਗੱਲਾਂ ਤਿੰਨ ਜਿਹੜੀਆਂ ਨੇ ਪੱਲੇ ਬੰਨ ਲਓ ਕਿ ਰੱਬ ਇੱਕ ਹੈ, ਰੱਬ ਸਾਰੀਆਂ ਥਾਵਾਂ ਤੇ ਹੈ, ਮਿਲੇਗਾ ਗੁਰੂ ਦੀ ਕਿਰਪਾ ਨਾਲ। ਬਸ ਕੀ ਤੁਹਾਨੂੰ ਪਤਾ ਵੀ ਕੌਡੇ ਰਾਕਸ਼ਸ਼ ਨੇ ਜੇ ਭਾਈ ਮਰਦਾਨਾ ਆਉਂਦਾ ਹੈ ਤੇ ਕੜਾਹੇ ਥੱਲੇ ਅੱਗ ਬਾਲਣੀ ਸ਼ੁਰੂ ਕਰਤੀ, ਤੇ ਜੇ ਗੁਰੂ ਨਾਨਕ ਸਾਹਿਬ ਆਉਂਦੇ ਨੇ ਤੇ ਪੈਰਾਂ ਤੇ ਮੱਥਾ ਟੇਕਦਾ। ਇਹ ਸਾਖੀ ਪੂਰੀ ਸੁਣਿਓ। ਅਸਲ ਵਿੱਚ ਕੌਡਾ ਰਾਕਸ਼ਸ਼ ਵੀ ਇੱਕ ਚੰਗਾ ਵਿਅਕਤੀ ਸੀ, ਗੁਰੂ ਦਾ ਸਰਾਫਿਆ ਰਾਕਸ਼ਸ਼ ਬਣ ਗਿਆ। ਫਿਰ ਇਹਨੇ ਹੱਥ ਵੀ ਜੋੜੇ ਵੀ ਮੇਰਾ ਭਲਾ ਕਿਵੇਂ ਹੋਏਗਾ, ਤਾਂ ਇਹਦੇ ਗੁਰੂ ਨੇ ਇਹਨੂੰ ਇੱਕ ਸ਼ੀਸ਼ਾ ਦਿੱਤਾ ਸੀ ਕਿ ਜਦੋਂ ਵੀ ਤੇਰੇ ਕੋਲ ਕੋਈ ਵਿਅਕਤੀ ਆਵੇ ਤੂੰ ਇਸ ਦਰਪਣ ਦੇ ਵਿੱਚ ਉਸ ਵਿਅਕਤੀ ਨੂੰ ਵੇਖਣਾ ਹੈ, ਜੇ ਤੇ ਮਨੁੱਖ ਨਜ਼ਰ ਆਵੇ ਤੇ ਉਹਦੇ ਪੈਰ ਫੜ ਲਵੀ, ਉਹ ਤੇਰਾ ਕਲਿਆਣ ਕਰ ਦੇਗਾ। ਪਰ ਜੇ ਤੈਨੂੰ ਸ਼ੀਸ਼ੇ ਦੇ ਵਿੱਚੋਂ ਕੋਈ ਜਾਨਵਰ ਨਜ਼ਰ ਆਵੇ ਤੇ ਫਿਰ ਭਾਵੇਂ ਤਲ ਕੇ ਖਾ ਲਵੀ। ਹੁਣ ਇਹ ਬਾਣੀ ਚ ਵੀ ਲਿਖਿਆ ਹੋਇਆ, ਕਰਤੂਤ ਪਸ਼ੂ ਕੀ ਮਾਨਸ ਜਾਤ, ਜਾਤੀ ਮਨੁੱਖ ਵਾਲੀ ਹੈ, ਕੰਮ ਤੇ ਪਸ਼ੂਆਂ ਵਾਲੇ ਨੇ। ਹੁਣ ਜਿਹੜਾ ਵੱਢ ਖਾਣਾ ਹੈ ਇਹ ਬੰਦੇ ਦਾ ਕੰਮ ਥੋੜਾ ਹੈ, ਜਿਹੜਾ ਸਿੰਘ ਮਾਰਨਾ ਹੈ ਦੂਜੇ ਨੂੰ ਇਹ ਬੰਦੇ ਦਾ ਕੰਮ ਥੋੜਾ ਹੈ। ਆਪਣੀ ਖੁਰਲੀ ਦੇ ਲਾਗੇ ਨਾ ਖੜੇ ਹੋਣ ਦੇਣਾ ਇਹ ਕੋਈ ਬੰਦੇ ਦਾ ਕੰਮ ਥੋੜਾ ਹੈ। ਇੱਥੇ ਤੇ ਉਪਦੇਸ਼ ਹੀ ਹੈ ਵੀ ਆਏ ਮਿਲ ਗੁਰਸਿੱਖ ਆਏ ਮਿਲ। ਅਸੀਂ ਕਹਿੰਦੇ ਵੀ ਤੂੰ ਆ ਕਿੱਧਰ ਗਿਆ ਮੂੰਹ ਚੁੱਕ ਕੇ, ਬਈ ਤੂੰ ਕੌਣ ਹੈ। ਉਹਦੇ ਕੋਲ ਇੱਕ ਸ਼ੀਸ਼ਾ ਸੀ, ਉਹਨੇ ਜਦੋਂ ਸ਼ੀਸ਼ੇ ਚੋਂ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕੀਤੇ ਤੇ ਉਹਨੇ ਪੈਰ ਫੜ ਲਏ, ਕਹਿਣ ਲੱਗਾ ਜੀ ਮੇਰਾ ਭਲਾ ਕਰੋ, ਵੀ ਮੈਂ ਕੋਈ ਸ਼ੌਕ ਨਾਲ ਤੇ ਰਾਕਸ਼ਸ ਬਣਿਆ ਨਹੀਂ ਵੀ ਬੰਦੇ ਤਲ ਕੇ ਖਾਣੇ ਨੇ, ਮੈਂ ਤੇ ਗੁਰੂ ਦਾ ਸਰਾਪ ਭੋਗ ਰਿਹਾ। ਇਹ ਗੱਲਾਂ ਸਾਨੂੰ ਸਮਝਣ ਦੀ ਲੋੜ ਹੈ। ਫਿਰ ਤੁਸੀਂ ਕਦੇ ਬੁਰੇ ਬੰਦੇ ਨਾਲ ਬੁਰਾਈ ਨਹੀਂ ਕਰੋਗੇ। ਕੋਈ ਬੰਦਾ ਚੋਰੀ ਕਰਦਾ, ਕੋਈ ਬੰਦਾ ਸ਼ਰਾਬ ਪੀਂਦਾ, ਕੋਈ ਬੰਦਾ ਨਸ਼ੇ ਕਰਦਾ, ਤੁਸੀਂ ਕੀ ਸੋਚਦੇ ਵੀ ਉਹ ਸ਼ੌਕ ਨਾਲ ਕਰਦਾ? ਨਹੀਂ, ਉਹ ਸਰਾਫਿਆ ਹੋਇਆ ਕਿਸੇ ਦਾ। ਜੇ ਤੁਸੀਂ ਗੁਰਸਿੱਖ ਹੋ ਤੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰੋ, ਸ਼ਾਇਦ ਉਹਦਾ ਇਹ ਬੁਰਾ ਇਹ ਜੀਵਨ ਬਦਲ ਜਾਏ। ਤਿੰਨ ਗੱਲਾਂ ਪੱਲੇ ਬੰਨ ਲਓ, ਰੱਬ ਇੱਕ ਹੈ, ਰੱਬ ਸਾਰੀਆਂ ਥਾਵਾਂ ਤੇ। ਜਦੋਂ ਸਾਰੀਆਂ ਥਾਵਾਂ ਕਹਿਣਾ ਤੇ ਚੇਤਾ ਰੱਖਿਓ ਵੀ ਹਰ ਮੁਲਕ ਵਿੱਚ ਹੈ, ਇਹ ਚੇਤਾ ਰੱਖਣਾ। ਤੁਹਾਡੇ ਘਰ ਵਿੱਚ ਵੀ ਤੇ ਜਿਹਦੇ ਨਾਲ ਨਹੀਂ ਬਣਦੀ ਉਹਦੇ ਘਰ 'ਚ ਵੀ ਹੈਗਾ। ਮੈਂ ਫਿਰ ਬੇਨਤੀ ਕਰਾਂ, ਕਿੰਨੇ ਮਜ਼ਾਕ ਬਣ ਗਏ ਸਾਡੇ ਵੀ ਰੱਬ ਬੰਦੇ ਨੂੰ ਮਿਲਿਆ ਤੇ ਰੱਬ ਨੇ ਕਿਹਾ ਵੀ ਤੂੰ ਮੰਗ, ਤੂੰ ਜੋ ਮੰਗੇਗਾ ਮੈਂ ਤੈਨੂੰ ਦਿਆਂਗਾ। ਪਰ ਇੱਕ ਗੱਲ ਦਾ ਧਿਆਨ ਰੱਖੀ ਵੀ ਗੁਆਂਢੀ ਨੂੰ ਡਬਲ ਦਿਆਂਗਾ। ਹੁਣ ਬੰਦਾ ਸੋਚਣ ਲੱਗ ਗਿਆ ਵੀ ਜੇ ਮੈਂ ਇੱਕ ਕੋਠੀ ਮੰਗੀ ਤੇ ਗੁਆਂਢੀ ਦੀਆਂ ਤੇ ਦੋ ਬਣ ਜਾਣਗੀਆਂ, ਜੇ ਇੱਕ ਮੈਂ ਕਾਰ ਮੰਗੀ ਤੇ ਗੁਆਂਢੀ ਦੇ ਬੂਹੇ ਅੱਗੇ ਦੋ ਖੜੀਆਂ ਹੋ ਜਾਣਗੀਆਂ। ਉਹ ਕਹਿਣ ਲੱਗਾ ਰੱਬਾ ਮੇਰੀ ਇੱਕ ਅੱਖ ਕੱਢ ਦੇ। ਉਹ ਕਹਿੰਦਾ ਤੇਰਾ ਭਲਾ ਹੋ ਜੇ। ਇਹ ਕੀ ਮੰਗਿਆ ਜੀ? ਕਹਿੰਦਾ ਤੂੰ ਮੇਰੇ ਮੰਗਣ ਨੂੰ ਛੱਡ, ਗੁਆਂਢੀ ਦੀਆਂ ਤੇ ਦੋ ਕੱਢੇਗਾ ਨਾ, ਮੈਨੂੰ ਖਿਮਾ ਕਰਨਾ ਜੇ ਆਪਾਂ ਕਹੀਏ ਜੇ ਅਸੀਂ ਮੰਨਦੇ ਹਾਂ ਰੱਬ ਸਾਰੇ ਆ ਥਾਵਾਂ 'ਤੇ ਹੈ ਅਤੇ ਅੱਜ ਸ਼ਾਮ ਨੂੰ ਜਦੋਂ ਨਿਤਨੇਮ ਕਰੋਗੇ ਤਾਂ ਇੱਕ ਵਾਰੀ ਸੋਚੋ ਵੀ ਜਿਹਦੇ ਨਾਲ ਤੁਹਾਡੀ ਨਹੀਂ ਬਣਦੀ ਇਹ ਗੱਲ ਮੰਨ ਲਓਗੇ ਤੁਸੀਂ ਵੀ ਉਹਦੇ ਘਰ ਰੱਬ ਹੈਗਾ ਤੁਸੀਂ ਉਹਦੇ 'ਤੇ ਨਾ ਹੀ ਬੜੇ ਪੁੱਠੇ ਰੱਖੇ ਹੋਣੇ ਨੇ ਉਹਦੇ ਘਰ ਦੇ ਪ੍ਰਤੀ ਤੁਹਾਨੂੰ ਤੁਹਾਡਾ ਵਸ ਚੱਲੇ ਅਤੇ ਜਿਹੜਾ ਬੋਰਡ ਲਾਓਗੇ ਨਾ ਉਹਦਾ ਮੈਂ ਇੱਥੇ ਨਾਂ ਵੀ ਨਹੀਂ ਬੋਲ ਸਕਦਾ ਵੀ ਕਿੰਨਾ ਦਾ ਘਰ ਹੈ ਉਹ ਤੁਹਾਨੂੰ ਵੀ ਸਮਝ ਆ ਗਈ ਹੋਣੀ ਵੀ ਆਪਾਂ ਕੀ ਕੀ ਲਿਖ ਸਕਦੇ ਉਹਦੇ ਮੂੰਹ ਅੱਗੇ ਜਾ ਕੇ ਫਿਰ ਤੁਹਾਨੂੰ ਮੰਨਣਾ ਪਏਗਾ ਵੀ ਰੱਬ ਉਹਦੇ ਘਰ 'ਚ ਵੀ ਹੈਗਾ ਤੁਹਾਡੀ ਉਹਦੇ ਨਾਲ ਬਣਦੀ ਜਾਂ ਨਹੀਂ ਬਣਦੀ ਇਹ ਵੱਖਰੀ ਚੀਜ਼ ਹੈ ਰੱਬ ਉਹਦੇ ਘਰ 'ਚ ਵੀ ਹੈਗਾ ਰੱਬ ਗੁਰੂ ਦੀ ਕਿਰਪਾ ਨਾਲ ਮਿਲਦਾ ਹਾਂਜੀ
ਦੋਹੋ ਸੰਦੇਸਰੋ ਕਹੀਓ ਪ੍ਰਿਆ ਕਹੀਓ
ਸੱਚੇ ਪਾਤਸ਼ਾਹ ਨੇ ਇੱਥੇ ਇੱਕ ਬੇਨਤੀ ਕੀਤੀ ਹੈ ਇਹ ਗੁਰੂ ਸਾਹਿਬ ਦੀ ਬਾਣੀ ਹੈ ਨਾ ਤੁਹਾਡੀ ਮੇਰੀ ਕਿਸੇ ਦੀ ਹੈ ਅਤੇ ਨਾ ਕਿਸੇ ਕਵੀ ਦੀ ਕਵਿਤਾ ਹੈ ਬਾਣੀ ਦੇ ਬੋਹਿਤ ਸਤਿਗੁਰੂ ਕਹਿੰਦੇ ਨੇ ਦੇਹੋ ਸੰਦੇਸਰੋ ਸੰਦੇਸਰੋ ਦਾ ਅਰਥ ਹੁੰਦਾ ਸੰਦੇਸ਼ ਕੋਈ ਚੰਗਾ ਜਿਹਾ ਸ਼ੁਭ ਸੁਨੇਹਾ ਕਹੀਓ ਪ੍ਰਿਯ ਕਹੀਓ ਉਸ ਪਿਆਰੇ ਸੰਦੇਸ਼ ਨੂੰ ਕਹਿ ਦਿਓ ਦੱਸ ਦਿਓ ਮੈਨੂੰ ਮੈਨੂੰ ਬੋਲ ਕੇ ਸੁਣਾ ਦਿਓ
ਬਿਸਮ ਪਾਈ ਮੈਂ ਬਹੁ ਬਿਧ ਸੁਨਤੇ ਕਹੋ ਸੁਹਾਗਣ ਸਹੀਓ
ਸੁਹਾਗਣੋ ਮੇਰੀ ਉਹ ਸਹੇਲੀਓ ਬਿਸਮ ਪਈ ਮੈਂ ਬੜੀ ਹੈਰਾਨ ਆ ਇਹ ਕਦੋਂ ਹੁੰਦੀ ਹੈ ਇਹ ਅਨੁਭਵ ਕਦੋਂ ਹੁੰਦਾ ਜਦੋਂ ਆਪਾਂ ਕਿਸੇ ਦੀ ਗੱਲ ਸੁਣ ਕੇ ਨਾ ਅਚੰਬਿਤ ਹੁੰਦੇ ਆ ਤੁਸੀਂ ਉਹਦੇ ਮੂੰਹ ਮਹਾਂਦਰੇ ਤੋਂ ਪੜ੍ਹ ਸਕਦੇ ਹੋ ਤੇ ਫਿਰ ਅਸੀਂ ਪੁੱਛਦੇ ਵੀ ਕਿਉਂ ਹੈਰਾਨ ਕਿਉਂ ਹੋ ਗਿਆ ਇਹਨਾਂ ਬਈ ਕਹਿੰਦੀ ਮੈਂ ਹੈਰਾਨ ਆ ਬਹੁ ਬਿਧ ਸੁਣ ਕੇ ਬਹੁ ਬਿਧ ਸੁਣਤੇ ਸੁਣਦਿਆਂ ਬਹੁ ਵਿਧੀਆਂ ਸੁਣ ਲਈਆਂ ਬੜੀਆਂ ਹੀ ਗੱਲਾਂ ਸੁਣ ਲਈਆਂ ਮੈਂ ਤਾਂ ਪਰ ਮੇਰੀ ਸੁਹਾਗਣ ਭੈਣੇ ਤੂੰ ਦੱਸ ਕਿਉਂਕਿ ਤੇਰਾ ਤੇ ਵਿਆਹ ਹੋਇਆ ਤੂੰ ਤਾਂ ਪਤੀ ਨੂੰ ਵੇਖਿਆ ਤੂੰ ਪਤੀ ਦਾ ਪਿਆਰ ਵੀ ਪ੍ਰਾਪਤ ਕੀਤਾ ਹੁਣ ਸਾਡੇ 'ਚ ਇਹ ਵੀ ਗਲਤੀ ਹੈ ਕਿ ਕਦੇ ਇੱਦਾਂ ਵੀ ਨਹੀਂ ਅਸੀਂ ਸੋਚਿਆ ਮੈਂ ਕਈ ਵਾਰੀ ਆਪਣੀ ਇੱਕ ਨਿੱਜੀ ਗੱਲ ਸਾਂਝੀ ਕਰਦਾ ਹੁੰਦਾ ਕਿ ਇੱਕ ਵਿਅਕਤੀ ਜਿਹਨੂੰ ਲੋਕ ਸੰਤ ਕਰਕੇ ਮੰਨਦੇ ਨੇ ਹੁਣ ਸਾਡੀ ਰਿਸ਼ਤੇਦਾਰੀ ਵਿੱਚੋਂ ਫੁੱਫੜ ਜੀ ਲੱਗਦੇ ਸੀ ਅਤੇ ਮੇਰੇ ਵੱਡੇ ਭਰਾ ਤਾਂ ਉੱਥੇ ਬੈਠੇ ਨੇ ਅਤੇ ਕੋਈ ਬੀਬੀ ਆਈ ਕਹਿੰਦੀ ਬਾਬਾ ਜੀ ਮੱਝ ਦੁੱਧ ਨਹੀਂ ਦਿੰਦੀ ਅਤੇ ਉਹਨਾਂ ਨੇ ਜੀ ਵੰਡ ਜੀ ਖਲ ਜੀ ਤੂੜੀ ਜੀ ਹਰੇ ਪੱਠੇ ਜੀ ਚੰਗਾ ਸਮਾਨ ਲਿਖਾਤਾ ਅਤੇ ਮੇਰਾ ਵੱਡਾ ਭਰਾ ਕਹਿੰਦਾ ਵੀ ਫੁੱਫੜ ਜੀ ਮੱਝ ਅਤੇ ਦੁੱਧ ਅੜਿੰਗ ਕੇ ਦੇਵੇਗੀ ਹੁਣ ਜਦੋਂ ਇੰਨਾ ਕੁਝ ਖਾਏਗੀ ਅਤੇ ਉਹ ਕਹਿੰਦੇ ਵੀ ਮਾਈ ਨੂੰ ਸਮਝਾ ਮੈਨੂੰ ਕਿਉਂ ਸਮਝਾਉਂਦਾ ਹੈ ਇਹ ਭੁੱਖੀ ਮੱਝ ਥੱਲੇ ਬਾਲਟੀ ਲੈ ਕੇ ਬਹਿੰਦੀ ਉਹ ਦੁੱਧ ਕਿੱਥੋਂ ਦੇਵੇ ਬਹੁਤੀ ਵਾਰੀ ਅਸੀਂ ਇੱਦਾਂ ਦੀਆਂ ਗੱਲਾਂ ਵੀ ਕਰਦੇ ਹਾਂ ਪਤਾ ਸਾਨੂੰ ਵੀ ਹੈ ਪਰ ਅਸੀਂ ਸੋਚਦੇ ਵੀ ਸ਼ਾਇਦ ਕਿਸੇ ਦੇ ਥਾਪੜੇ ਨਾਲ ਆਸ਼ੀਰਵਾਦ ਨਾਲ ਹੀ ਕੰਮ ਚੱਲ ਜਾਏਗਾ ਬਹੁਤ ਕੁਝ ਸੁਣਿਆ ਪਰ ਮੇਰੀ ਇਹ ਸੁਹਾਗਣ ਭੈਣੇ ਮੈਨੂੰ ਤੂੰ ਦੱਸ ਤੂੰ ਪਤੀ ਦਾ ਪਿਆਰ ਵੀ ਪਾਇਆ ਹੁਣ
ਇਹ ਐਸੇ ਲੋਕ ਹੈਗੇ ਜੇ ਅਰਥ ਤੁਸੀਂ ਆਪ ਸਮਝ ਲੈਣਾ, ਗੱਲੀ ਹੋ ਸੁਹਾਗਣ ਭੈਣੇ, ਗੱਲੀ ਹੋ ਸੁਹਾਗਣ ਭੈਣੇ, ਗੱਲਾਂ ਨਾਲ ਤੇ ਮੈਂ ਵੀ ਵਿਆਹੀ ਹੋਈ ਆ, ਕੰਤ ਨਾ ਕਬੂ ਮੈਂ ਮਿਲਿਆ, ਕਹਿੰਦੀ ਮੈਂ ਘਰ ਵਾਲਾ ਮਿਲਿਆ ਹੀ ਨਹੀਂ ਮੈਨੂੰ ਕਦੇ। ਹੁਣ ਐਸੇ ਲੋਕ ਵੀ ਲੋਕਾਂ ਨੂੰ ਮਗਰ ਲਾਈ ਫਿਰਦੇ ਨੇ ਜਿਨ੍ਹਾਂ ਨੂੰ ਕਦੇ ਰੱਬ ਨਹੀਂ ਮਿਲਿਆ, ਜਿਨ੍ਹਾਂ ਨੇ ਕਦੇ ਰੱਬ ਵੇਖਿਆ ਹੀ ਨਹੀਂ, ਕਦੇ ਡੋਲੀ ਵਿੱਚ ਬੈਠੀਆਂ ਹੀ ਨਹੀਂ। ਇੱਕ ਸ਼ੌ ਸੁਹਾਗਣ ਦੀ ਕਥਾ ਗੁਰੂ ਨਾਨਕ ਸਾਹਿਬ ਦੇ ਸਮੇਂ ਆਉਂਦੀ ਹੈ, ਉਹ ਵੀ ਕਦੇ ਸਮਾਂ ਬਣਿਆ ਜ਼ਰੂਰ ਸੁਣਿਓ। ਪਰ ਉਹ ਵੀ ਪਖੰਡੀ ਸੀਗਾ, ਐਵੇਂ ਲੋਕਾਂ ਨੂੰ ਕਹਿ ਦਿੰਦਾ ਸੀ ਵੀ ਮੈਂ ਸ਼ੌ ਸੁਹਾਗਣ ਹਾਂ, ਰੱਬ ਦੀ ਸੁਹਾਗਣ ਹਾਂ, ਮੈਂ ਹਰ ਮਹੀਨੇ ਰੱਬ ਮੇਰੀ ਸੇਜ ਤੇ ਆਉਂਦਾ। ਤੇ ਜਦੋਂ ਗੁਰੂ ਨਾਨਕ ਸਾਹਿਬ ਗਏ ਤੇ ਉਹ ਮਿਲਿਆ ਹੀ ਨਹੀਂ, ਤੇ ਗੁਰੂ ਨਾਨਕ ਸਾਹਿਬ ਚਲੇ ਗਏ ਵਾਪਸ, ਤੇ ਐਸੀ ਕਲਾ ਵਰਤੀ ਵੀ ਉੱਥੇ ਲੜਾਈ ਹੋ ਗਈ। ਜਿਹੜੇ ਬਾਹਰ ਲੋਕ ਬੈਠੇ ਸੀ, ਕੋਈ ਐਸੀ ਕਿਸੇ ਨੇ ਕੋਈ ਚੁੰਚਣੀ ਛੇੜੀ, ਉਹ ਲੜਾਈ ਦੇ ਵਿੱਚ ਲੋਕ ਲੜਦੇ ਲੜਦੇ ਅੰਦਰ ਤੱਕ ਚਲੇ ਗਏ। ਜਦੋਂ ਅੰਦਰ ਗਏ ਤੇ ਉੱਥੇ ਤੇ ਸਾਰਾ ਕੁਝ ਹੀ ਉਲਟਾ ਕਰਮ ਸੀਗਾ। ਉਹ ਕਹਿੰਦਾ ਸੀ ਮੈਂ ਰੱਬ ਦੀ ਸੁਹਾਗਣ ਆ, ਤੇ ਉਹਨੇ ਤੇ ਉੱਥੇ ਬਹੁਤ ਬੁਰੇ ਕਰਮ ਸ਼ੁਰੂ ਕੀਤੇ ਹੋਏ ਸੀਗੇ, ਲੋਕਾਂ ਨੇ ਫਿਰ ਕੁੱਟਿਆ ਛਿੱਲਿਆ। ਹੁਣ ਇੱਦਾਂ ਦੇ ਕਰਮਾਂ ਤੋਂ ਅਸੀਂ ਸੁਚੇਤ ਰਹਿਣਾ, ਇਹ ਜ਼ਰੂਰ ਚੇਤਾ ਰੱਖਣਾ। ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ। ਹੁਣ ਇੱਕ ਬੱਚੀ ਵਿਆਹੀ ਨਹੀਂ, ਧੀ ਨਹੀਂ ਵਿਆਹੀ, ਉਹ ਹੁਣ ਆਪਣੇ ਵਰਗੀਆਂ ਨਾ ਵਿਆਹੀਆਂ ਹੋਈਆਂ ਆਪਣੀਆਂ ਸਹੇਲੀਆਂ ਨੂੰ ਕੋਈ ਤਜਰਬਾ ਪੁੱਛੇ ਵੀ ਸਹੁਰੇ ਘਰ ਦਾ ਕੀ ਤਜਰਬਾ ਹੈ, ਸੱਸ ਕੀ ਕਰ ਸਕਦੀ ਹੈ, ਕਿਹੋ ਜਿਹੀ ਹੁੰਦੀ ਹੈ, ਚੰਗੀ ਕਿੱਦਾਂ ਦੀ ਹੁੰਦੀ ਹੈ, ਜੇ ਬੁਰਾ ਵਿਹਾਰ ਕਰੇ ਤੇ ਕਿੰਨਾ ਕੁ ਕਰ ਸਕਦੀ, ਕਿਵੇਂ ਕਰ ਸਕਦੀ ਹੈ, ਪਤੀ ਦਾ ਪਿਆਰ ਕੀ ਹੁੰਦਾ। ਜੋ ਨਾ ਪ੍ਰਵਾਨ ਕਰੇ ਤੇ ਉਹ ਉਹ ਕਿੱਦਾਂ ਦਾ ਤਜਰਬਾ ਹੁੰਦਾ। ਸਤਿਗੁਰੂ ਨੇ ਬਾਣੀ ਚ ਲਿਖਿਆ, ਜਾਏ ਪੁੱਛੋ ਸੁਹਾਗਣੀ, ਤੁਸੀਂ ਰਾਵਿਆ ਕਿੰਨੀ ਗੁਣੀ, ਤਗੋ ਜਵਾਬ ਮਿਲਿਆ ਸੀਲ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ। ਭੈਣੇ ਮੈਂ ਤੇ ਤਿੰਨ ਕੰਮ ਕੀਤੇ ਨੇ, ਮੈਂ ਤਾਂ ਕੋਸਮੈਟਿਕ ਦਾ ਸਮਾਨ ਲਿਆਂਦਾ ਹੀ ਨਹੀਂ। ਇੱਥੇ ਤੁਸੀਂ ਕਿਸੇ ਦੇ ਘਰ ਚਲ ਜਾਓ, ਸੁਹਾਗਣ ਭੈਣ ਦੀ ਨਿਸ਼ਾਨੀ ਇਹ ਵੀ ਬਾਥਰੂਮ ਤੋਂ ਲੈ ਕੇ ਡਰਾਇੰਗ ਰੂਮ ਤੱਕ ਲੱਖਾਂ ਰੁਪਈਆਂ ਦਾ ਸਮਾਨ ਇਕੱਠਾ ਕੀਤਾ ਹੋਇਆ। ਨਹੀਂ ਭੈਣੇ, ਤਿੰਨ ਚੀਜ਼ਾਂ ਚਾਹੀਦੀਆਂ ਸੀ ਤੇਰੇ ਕੋਲੇ, ਸੀਲ ਸੰਤੋਖ ਦਾ ਸ਼ਿੰਗਾਰ ਤੇ ਮਿੱਠ ਬੋਲਣਾ ਸੁਭਾਅ। ਹੁਣ ਸਤਿਗੁਰੂ ਤਾਂ ਬਾਣੀ ਵਿੱਚ ਸਮਝਾਉਂਦੇ ਨੇ, ਆਨੜੀਏ ਮਾਨੜਾ ਕਾਹੇ ਕਰੇ, ਆਪਣੜੇ ਘਰ ਹਰ ਰੰਗੋ ਕੀ ਨਾ ਮਾਣੇ। ਤੇਰੇ ਤੇ ਆਪਣੇ ਘਰ ਵਿੱਚ ਸਭ ਕੁਝ ਹੈ, ਸ਼ੌ ਨੇੜੇ ਧਨ ਕੰਬਲੀਏ, ਬਾਹਰ ਕਿਆ ਢੂੰਡੇ। ਹੁਣ ਇੱਥੇ ਸਵਾਲ ਇਹ ਹੈ ਕਿ ਬਿਸਮ ਭਈ ਮੈਂ ਬਹੁ ਬਿਧ ਸੁਣਤੇ, ਕਹੋ ਸੁਹਾਗਣ ਸਹੀਓ। ਸਹੀਓ ਦਾ ਅਰਥ ਹੈ ਸਹੇਲੀਓ, ਸੁਹਾਗਣ ਦਾ ਅਰਥ ਜਿਹੜੀਆਂ ਵਿਆਹੀਆਂ ਹੋਈਆਂ ਨੇ, ਕਹੋ ਦਾ ਅਰਥ ਵੀ ਮੈਨੂੰ ਬੋਲ ਕੇ ਦੱਸੋ। ਹਾਂਜੀ,
ਰਹਾਉ ਕੋ ਕਹਤੋ ਸਭ ਬਾਹਰ ਬਾਹਰ।
ਕੋਈ ਕਹਿੰਦਾ ਹੈ ਕਿ ਰੱਬ ਬਾਹਰ ਹੈ, ਉਹ ਤਾਂ ਬਿਲਕੁਲ ਹੀ ਬਾਹਰ ਹੈ। ਹਾਂਜੀ,
ਕੋ ਕਹਤੋ ਸਭ ਮਹੀਏ।
ਕੋਈ ਕਹਿੰਦਾ ਹੈ ਕਿ ਨਹੀਂ ਰੱਬ ਅੰਦਰ ਹੈ। ਹੁਣ ਇਹ ਦੋਵੇਂ ਗੱਲਾਂ ਠੀਕ ਨਹੀਂ ਹੈਗੀਆਂ। ਠੀਕ ਗੱਲ ਇਹ ਵੀ ਰੱਬ ਅੰਦਰ ਵੀ ਹੈ ਤੇ ਰੱਬ ਬਾਹਰ ਵੀ ਹੈ। ਘਰ ਬਾਹਰ ਤੇਰਾ ਪ੍ਰਵਾਸ ਆ। ਜੇ ਤੁਸੀਂ ਕਹੋ ਰੱਬ ਅੰਦਰ ਹੈ, ਇਹ ਵੀ ਅਧੂਰਾ ਗਿਆਨ ਹੈ। ਜੇ ਤੁਸੀਂ ਕਹੋ ਜੀ ਉਹ ਬਾਹਰ ਹੈ, ਤਾਂ ਵੀ ਅਧੂਰਾ ਗਿਆਨ ਹੈ। ਤੇ ਸੱਚ ਤੇ ਇਹੀ ਹੈ ਕਿ ਉਹ ਤੇ ਅੰਦਰ ਵੀ ਹੈ ਤੇ ਬਾਹਰ ਵੀ ਹੈ। ਹਾਂਜੀ,
ਬਾਰਨ ਨਾ ਦੀਸੈ ਚਿਹਨ ਨਾ ਲਖੀਐ ਸੁਹਾਗਣ ਸਾਤ ਬਿਧਈਏ।
ਵਰਨ ਕਿਸੇ ਨੇ ਵੇਖਿਆ ਨਹੀਂ, ਉਹਦਾ ਰੰਗ ਕਿਸੇ ਨੂੰ ਨਹੀਂ ਪਤਾ ਵੀ ਉਹ ਚਿੱਟਾ ਹੈ ਕਾਲਾ ਹੈ ਉਹ ਕਣਕ ਬਿੰਨਾ ਹੈ। ਜਦੋਂ ਮੈਂ ਛੋਟਾ ਜਿਹਾ ਹੁੰਦਾ ਸੀ ਨਾ ਉਦੋਂ ਪੰਜਾਬੀ ਰੇਡੀਓ ਦੇ ਉੱਤੇ ਇਹ ਸ਼ਬਦ ਬੋਲੇ ਜਾਂਦੇ ਹੁੰਦੇ ਸੀ। ਹੁਣ ਤਾਂ ਬਹੁਤੇ ਸ਼ਬਦਾਂ ਦੇ ਵਿੱਚ ਸਾਡੇ ਜਿਵੇਂ ਪਹਿਲਾਂ ਕਿਤੇ ਅਰਬੀ ਫਾਰਸੀ ਮਿਲੀ, ਬੜੇ ਅੱਖਰ ਐਸੇ ਨੇ ਜਿਵੇਂ ਸ਼ਹੀਦ ਹੈ ਸਾਡਾ ਸ਼ਬਦ ਨਹੀਂ ਹੈਗਾ ਅਰਬੀ ਦਾ ਹੈ। ਇਸੇ ਤਰ੍ਹਾਂ ਹੁਣ ਬਹੁਤੇ ਸ਼ਬਦ ਜਿਹੜੇ ਨੇ ਉਹ ਅੰਗਰੇਜ਼ੀ ਦੇ ਆ ਗਏ ਸਾਡੇ ਵਿੱਚ, ਲਿਖੇ ਪੰਜਾਬੀ ਵਿੱਚ ਜਾਂਦੇ ਨੇ ਪਰ ਉਹ ਹੈ ਅੰਗਰੇਜ਼ੀ ਦੇ ਸ਼ਬਦ ਦੇ। ਹੁਣ ਰੰਗ ਜਿਹੜਾ ਹੈ, ਕਹਿੰਦੇ ਮੈਂ ਤਾਂ ਵੇਖਿਆ ਨਹੀਂ ਵੀ ਰੱਬ ਦਾ ਰੰਗ ਕਿਹੜਾ ਹੈ, ਕਿਉਂਕਿ ਤਿੰਨ ਤਰ੍ਹਾਂ ਦੇ ਲੋਕ ਤਾਂ ਮਿਲਦੇ ਹੀ ਨੇ, ਜਾਂ ਕਾਲੇ ਨੇ ਜਾਂ ਗੋਰੇ ਨੇ, ਤਾਂ ਜਾਂ ਇਹਨਾਂ ਦੇ ਵਿਚਕਾਰ ਵਾਲਾ ਇੱਕ ਮਾਡਲ ਹੈ ਉਹ ਮੇਰੇ ਵਰਗੇ ਹੁੰਦੇ ਨੇ। ਉਹ ਕਹਿੰਦੇ ਵੀ ਵਰਨ ਨਾ ਦਿਸ ਹੈ, ਵੇਖਿਆ ਹੀ ਨਹੀਂ, ਚਿਹਨ ਨਾਲ ਲਖੀ ਹੈ, ਕੋਈ ਨਿਸ਼ਾਨੀ ਵੀ ਨਹੀਂ ਪਤਾ ਉਹਦੀ, ਕੋਈ ਨਿਸ਼ਾਨੀ ਤਾਂ ਹੋਵੇ ਨਾ ਵੀ ਉਹ 6 ਫੁੱਟ ਹੈ ਜੀ, ਉਹ 5 ਫੁੱਟ ਹੈ ਜੀ, ਉਹ ਚੀਨਿਆਂ ਵਰਗਾ ਹੈ ਜੀ, ਉਹ ਰਸ਼ੀਆਨਾ ਵਰਗਾ ਹੈ ਜੀ, ਕੋਈ ਪਤਾ ਤਾਂ ਲੱਗੇ ਵੀ ਉਹ ਨਾਗਾਲੈਂਡ ਵਾਲਿਆਂ ਵਰਗਾ ਕਿ ਅਫਰੀਕਨਾਂ ਵਰਗਾ, ਕੋਈ ਨਿਸ਼ਾਨੀ ਵੀ ਹੈ ਨਹੀਂ, ਚਿਹਨ ਨਾਲ ਲਖੀ ਹੈ। ਤਾਂ ਫਿਰ ਸੁਹਾਗਣ ਸਾਤ ਬੁਝਈਓ, ਮੇਰੀ ਭੈਣ ਸੁਹਾਗਣ ਸੱਚੀ ਗੱਲ ਦੱਸੀ ਮੈਨੂੰ, ਸਾਤ ਦਾ ਅਰਥ ਇੱਥੇ 1 2 3 4 5 6 7 ਨਹੀਂ ਹੈ, ਸਾਤ ਦਾ ਅਰਥ ਹੈ ਸੱਚ। ਭੈਣ ਤੂੰ ਸੱਚ ਦੱਸ ਉਹ ਕੀ ਹੈ?
ਹਾਂਜੀ, ਸਰਬ ਨਿਵਾਸੀ ਘਟ ਘਟ ਵਾਸੀ ਲੇਪ ਨਹੀਂ ਅਲ ਪਾਹੀਏ।
ਉਹ ਸਾਰਿਆਂ ਦੇ ਵਿੱਚ ਵੱਸਦਾ ਹੈ, ਉਹ ਹਰ ਹਿਰਦੇ ਵਿੱਚ ਵੱਸਦਾ, ਪਰ ਕਮਾਲ ਦੀ ਗੱਲ ਇਹ ਹੈ ਵੀ ਉਹ ਸਾਰਿਆਂ ਦੇ ਨਾਲ ਰਹਿ ਕੇ ਸਾਰਿਆਂ ਦੇ ਕੋਲ ਰਹਿ ਕੇ ਜਿਵੇਂ ਸਾਨੂੰ ਮੋਹ ਮਾਇਆ ਨੇ ਪਕੜਿਆ ਹੋਇਆ, ਸਾਡੇ ਤੇ ਇਹਦਾ ਰੰਗ ਚੜਿਆ ਹੋਇਆ, ਇਹ ਤਨ ਮਾਇਆ ਪਾਹਿਆ ਪਿਆਰੇ, ਲੀਤੜਾ ਲੱਭ ਰੰਗਾਏ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਕਿਉਂ ਤਨ ਸੇਜੈ ਜਾਏ। ਇਹ ਤਾਂ ਹੁਣ ਸਾਡੀ ਅਵਸਥਾ ਹੈ, ਪਰ ਉਹ ਜਿਹੜਾ ਪਰਮਾਤਮਾ ਹੈ ਲੇਪ ਨਹੀਂ ਅਲਪਹੀਓ, ਅਲਪ ਮਾਤਰ ਥੋੜੀ ਜੀ ਰੰਚਕ ਮਾਤਰ ਵੀ ਪਰਮਾਤਮਾ ਤੇ ਮਾਇਆ ਦੀ ਪਾ ਨਹੀਂ, ਕੋਈ ਮਾਇਆ ਦਾ ਪ੍ਰਭਾਵ ਨਹੀਂ। ਹਾਂਜੀ,
ਨਾਨਕ ਕਹਿਤ ਸੁਣ ਹੋਰੇ ਰੋਗਾ ਸੰਤ ਰਸਨ ਕੋ ਬਸਹੀਏ।
ਗੁਰੂ ਪੰਜਵੇਂ ਪਾਤਸ਼ਾਹ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਦੇ ਨੇ ਗੁਰੂ ਨਾਨਕ ਸਾਹਿਬ, ਔਰ ਇਹ ਪ੍ਰਮਾਣ ਦਿੱਤਾ ਗਿਆ ਸਾਰੇ ਗੁਰੂਆਂ ਨੇ ਬਾਣੀ ਦਾ ਕਰਤਾ ਗੁਰੂ ਨਾਨਕ ਸਾਹਿਬ ਨੂੰ ਦੱਸ ਕੇ ਦੱਸਿਆ ਕਿ ਸਾਰੇ ਗੁਰੂਆਂ ਦੀ ਇੱਕ ਜੋਤ ਹੈ ਤੇ ਇੱਕ ਰੂਪ ਹੈ। ਜੇ ਵੱਖਰਾ ਹੁੰਦਾ ਤੇ ਇੱਥੇ ਸ਼ਬਦ ਕਹੋ ਅਰਜਨ ਆਉਣਾ ਚਾਹੀਦਾ ਸੀ, ਕਹੋ ਨਾਨਕ ਨਹੀਂ ਸੀ ਆਉਣਾ ਚਾਹੀਦਾ। ਉਹਨਾਂ ਨੇ ਇਸ ਗੱਲ ਦਾ ਵਰਣਨ ਹੀ ਕੀਤਾ, ਬਾਣੀ ਵਿੱਚ ਮਹੱਲਾ ਆਖਿਆ ਹੈ ਪੰਜਵਾਂ, ਤੇ ਚਾਹੀਦਾ ਸੀ ਮਹੱਲਾ ਗੁਰੂ ਅਰਜਨ ਸਾਹਿਬ ਦੇ ਨਾਂ ਦਾ। ਜੇ ਸਰੀਰ ਦੀ ਗੱਲ ਕਰੀਏ ਤੇ ਸਰੀਰਾਂ ਦੇ ਵੀ ਨਾਮ ਹੁੰਦੇ ਨੇ, ਤਾਂ ਇੱਥੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਉਹ ਜਿਹੜਾ ਪਰਮਾਤਮਾ ਹੈ ਉਹ ਸੰਤਾਂ ਦੀ ਰਸਨਾ ਤੇ ਰਹਿੰਦਾ ਹੈ। ਤੇ ਮੈਂ ਆਰੰਭ ਵਿੱਚ ਵੀ ਬੇਨਤੀ ਕੀਤੀ ਸੀ, ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ, ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ। ਬਸ ਉਹ ਸੰਤ ਮੰਨਿਆ ਜਾ ਸਕਦਾ, ਉਹ ਸੰਤ ਹੋ ਸਕਦਾ ਜਿਹੜਾ ਤੁਹਾਨੂੰ ਕਵੇ ਕਿ ਭਾਈ ਬਾਣੀ ਪੜਿਆ ਕਰੋ, ਸਿਮਰਨ ਕਰਿਆ ਕਰੋ, ਤੇ ਜਿਹੜਾ ਤੁਹਾਨੂੰ ਤਾਗੇ ਤਵੀਤ ਦੇਵੇ, ਜਿਹੜਾ ਤੁਹਾਨੂੰ ਲਾਚੀਆਂ ਅਗਰਬੱਤੀਆਂ ਧੂਪ ਬੱਤੀਆਂ ਦੇਵੇ, ਸਮਝ ਲੈਣਾ ਵੀ ਇਹ ਛੋਟਾ ਜਿਹਾ ਤਾਂਤਰਿਕ ਹੈ, ਇਹ ਸੰਤ ਨਹੀਂ ਹੈ। ਇਹ ਜਿਵੇਂ ਜਿਵੇਂ ਤੁਸੀਂ ਤੁਰੇ ਜਾਓਗੇ ਨਾ, ਹੁਣ ਜਿਵੇਂ ਜਤੀ ਕਹੋਗੇ ਉਹਦੇ ਅਰਥ ਹੋਰ ਹੋ ਜਾਣਗੇ, ਸਤੀ ਕਹੋਗੇ ਅਰਥ ਹੋਰ ਹੋ ਜਾਣਗੇ, ਜੰਗਮ ਕਹੋਗੇ ਉਹਦੇ ਅਰਥ ਹੋਰ ਹੋ ਜਾਣਗੇ, ਜੋਗੀ ਕਹੋਗੇ ਉਹਦੇ ਅਰਥ ਹੋਰ ਹੋ ਜਾਣਗੇ। ਜੋਗੀਆਂ ਵਿੱਚੋਂ ਅੱਗੇ ਸਿੱਧ ਕਵੋਗੇ ਉਹਦੇ ਅਰਥ ਫਿਰ ਹੋਰ ਹੋ ਜਾਣਗੇ। ਜਿਵੇਂ ਜਿਵੇਂ ਤੁਸੀਂ ਬੋਲਦੇ ਜਾਓਗੇ ਅੱਗੇ ਅੱਗੇ ਉਹਦੇ ਅਰਥ ਬਦਲਦੇ ਤੁਰੇ ਜਾਣਗੇ। ਤੋ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਉਹ ਸੰਤਾਂ ਦੀ ਜੀਭਾ 'ਤੇ ਵੱਸਦਾ, ਇਸੇ ਕਰਕੇ ਜਿਹੜੇ ਰੱਬ ਦੇ ਸੰਤ ਹੁੰਦੇ ਨੇ ਉਹ ਉਸ ਪਰਮਾਤਮਾ ਦਾ ਹਰ ਵਕਤ ਨਾਮ ਸਿਮਰਦੇ ਨੇ। ਅਤੇ ਸਾਨੂੰ ਵੀ ਇਹ ਹੁਕਮ ਹੈ ਕਿ ਨਾਨਕ ਕੱਚੜਿਆਂ ਸਿਉ ਤਿਉ ਤੋੜ ਢੂੰਡ ਸੱਜਣ ਸੰਤ ਪੱਕਿਆ, ਉਹ ਜਿਵਿੰਦੇ ਵਿਛੜੇ ਕੋਈ ਮੋਹਿਆ ਨਾ ਜਾਹੀ ਛੋਟ, ਜਿੰਨਾ ਸਾਸ ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਇਹੋ ਜਿਹੀਆਂ ਜਿਹੜੀਆਂ ਪਵਿੱਤਰ ਆਤਮਾ ਨੇ ਉਹਨਾਂ ਦੀਆਂ ਜੀਭਾਂ 'ਤੇ ਪਰਮਾਤਮਾ ਦਾ ਵਾਸਾ ਹੈ ਭਾਈ, ਉਹ ਜਪਦੇ ਵੀ ਨੇ ਜਪਾਉਂਦੇ ਵੀ ਨੇ। ਸਤਿਗੁਰੂ ਕਿਰਪਾ ਕਰਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵੱਸ ਜਾਏ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਸੱਚੇ ਪਾਤਸ਼ਾਹ ਅਕਾਲ ਪੁਰਖ ਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਦੋ ਸ਼ਬਦ ਬੋਲਣ ਦੀ ਦਾਤ ਆਪਣੀ ਗੋਦ ਵਿੱਚ ਬਿਠਾ ਕੇ ਬਖਸ਼ਿਸ਼ ਕੀਤੀ ਹੈ। ਆਪ ਸਾਰੀ ਸੰਗਤ ਦਾ ਧੰਨਵਾਦ, ਹਮੇਸ਼ਾ ਪਿਆਰ ਅਸੀਸ ਬਖਸ਼ਦੇ ਹੋ। ਭੁੱਲਾਂ ਬਖਸ਼ ਦੇਣੀਆਂ ਜੀ, ਫਤਿਹ ਬੁਲਾਉਣ ਤੋਂ ਪਹਿਲਾਂ ਜੋ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਨੇ ਉਹਨਾਂ ਦਾ ਪਾਠ ਸਰਵਣ ਕਰੀਏ। ਹਾਂਜੀ,
ਸਰਬ ਨਿਵਾਸੀ ਘਟ ਘਟ ਵਾਸੀ ਲੇਬ ਨਹੀਂ ਅਲ ਪਾਹੀਏ, ਨਾਨਕ ਕਹਤੇ ਸੁਨੋ ਰੇ ਲੋਕਾ, ਸੰਤ ਰਸਨ ਕੋ ਬਸਹੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।